ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਧਰਮ ਜਾਂ ਮਜ਼ਹਬ? ਮਾਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਕਿਸਮਤ 'ਤੇ ਨਹੀਂ ਛੱਡਦੀ। ਹਾਂਜੀ, ਮਾਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਕਿਸਮਤ 'ਤੇ ਨਹੀਂ ਛੱਡਦੀ, ਬਲਕਿ ਮਮਤਾ ਦੇ ਪਿਆਰ ਵਿੱਚ ਉਹਨਾਂ ਨੂੰ ਭੈੜੀ ਕੁਸੰਗਤ ਤੋਂ ਬਚਾ ਕੇ ਚੰਗੇਰੇ ਅਤੇ ਉਚੇਰੇ ਜੀਵਨ ਵੱਲ ਪ੍ਰੇਰਦੀ ਰਹਿੰਦੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਨੇ ਵੀ ਆਪਣੀ ਅੰਸ਼ ਰੂਪੀ ਜੀਵਾਂ ਨੂੰ ਮਾਇਕੀ ਮੰਡਲ ਦੇ ਭਰਮ ਭੁਲਾਵੇ ਤੋਂ ਮੋੜ ਕੇ ਨੀਵੇਂ ਅਤੇ ਭੈੜੇ ਜੀਵਨ ਤੋਂ ਬਚਾਉਣ ਲਈ, ਉਚੇਰੀ ਦੈਵੀ ਜੀਵਨ ਸੇਧ ਦੇਣ ਲਈ, ਮਾਇਆ ਦੇ ਅਗਨ ਸ਼ੋਕ ਸਾਗਰ ਤੋਂ ਬਚਾਉਣ ਲਈ, ਜਮਾਂ ਤੋਂ ਰੱਖਿਆ ਲਈ, ਭਜਨ ਬੰਦਗੀ ਦੇ ਉਤਸ਼ਾਹ ਲਈ, ਦੈਵੀ ਗੁਣ ਧਾਰਨ ਲਈ, ਲੋਕ ਸੁਖੀ ਅਤੇ ਪਰਲੋਕ ਸੁਹੇਲਾ ਬਣਾਉਣ ਲਈ, ਆਤਮਕ ਕਲਿਆਣ ਲਈ, ਇਲਾਹੀ ਪਿਆਰ ਮਾਣਨ ਲਈ ਅਤੇ ਸ਼ਬਦ ਵਿੱਚ ਸੁਰਤ ਜੋੜਨ ਲਈ ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਜੱਗ ਵਿੱਚ ਪਠਾਏ, ਜਿਨ੍ਹਾਂ ਨੇ ਆਪਣੀ ਨਿੱਘੀ ਗੁਣਾਂ ਭਰੀ ਸ਼ਖਸੀਅਤ, ਉੱਚੇ ਸੁੱਚੇ ਨਿੱਜੀ ਜੀਵਨ ਦੇ ਕਲਿਆਣਦਾਇਕ ਬਚਨਾਂ ਅਤੇ ਬਾਣੀਆਂ ਦੁਆਰਾ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਵੱਖ ਵੱਖ ਦੇਸ਼ਾਂ ਵਿੱਚ ਅੱਡ ਅੱਡ ਬਾਹਰਲੇ ਧਰਮ ਸਾਜੇ ਅਤੇ ਉਹਨਾਂ ਦਾ ਪ੍ਰਚਾਰ ਕੀਤਾ। ਭਾਵੇਂ ਇਹਨਾਂ ਧਰਮਾਂ ਦੇ ਰੇਖ ਭੇਖ, ਦਰਸ਼ਨ, ਅਸੂਲ, ਮਰਿਆਦਾ, ਰਵਰੀਤਾਂ, ਰਵਾਇਤਾਂ, ਕਰਮ ਕਿਰਿਆ, ਸਾਧਨ, ਬੋਲੀ, ਬਾਣੀ, ਮੰਤਰ ਅਤੇ ਨਾਂ ਬਾਹਰੋਂ ਵੱਖ ਵੱਖ ਮੁਖਾਲਿਫ ਅਤੇ ਉਲਟ ਪ੍ਰਤੀਤ ਹੁੰਦੇ ਹਨ, ਪਰ ਜੇ ਗਊ ਨਾਲ ਘੋਖਿਆ ਜਾਵੇ ਤਾਂ ਇਹਨਾਂ ਸਾਰਿਆਂ ਦੀ ਤੈਅ ਹੇਠ ਇੱਕੋ ਇੱਕ ਗੈਬੀ, ਗੁਪਤ, ਸੂਖਮ, ਆਤਮਕ ਧਰਮ ਦੀ ਹੀ ਭਾਵਨਾ ਜਾਂ ਪ੍ਰੀਤ ਡੋਰੀ ਦੀ ਅਮਿੱਟ ਖਿੱਚ ਪ੍ਰਤੀਤ ਹੋਵੇਗੀ। ਜਿਨ੍ਹਾਂ ਪਛੜੇ ਲੋਕਾਂ ਨੂੰ ਕਿਸੇ ਰਬੀਅਤ ਜਾਂ ਧਰਮ ਦਾ ਕੋਈ ਗਿਆਨ ਨਹੀਂ ਆਉਂਦਾ, ਉਹ ਕਈ ਵਾਰੀ ਭੈ ਭੀਤ ਅਤੇ ਬੇਵੱਸ ਹੋਏ ਕੁਦਰਤੀ ਆਫਤਾਂ ਤੋਂ ਬਚਣ ਲਈ ਜਾਂ ਕਿਸੇ ਸਵਾਰਥ ਦੀ ਪੂਰਤੀ ਲਈ ਜਾਂ ਦੂਜਿਆਂ ਦੀ ਵੇਖੋ ਵੇਖੀ ਅਥਵਾ ਰੀਸ ਕਰਕੇ ਆਪਣੇ ਤੋਂ ਕਿਸੇ ਉਚੇਰੀ ਪ੍ਰਬਲ ਸ਼ਕਤੀ ਦੀ ਓਟ ਜਾਂ ਆਸਰਾ ਪਾਲਦੇ ਹਨ। ਉਹਨਾਂ ਨੂੰ ਖੁਸ਼ ਕਰਨ ਅਤੇ ਕਰੋਪੀ ਤੋਂ ਬਚਣ ਲਈ ਸੁਖਣਾ ਸੁਖਦੇ ਜਾਂ ਪੂਜਾ ਆਦਿ ਕਰਦੇ ਹਨ, ਜਿਹਾ ਕਿ ਪਾਣੀ, ਬੈਸੰਤਰ, ਗੁੱਗਾ, ਭੂਤ, ਪ੍ਰੇਤ, ਚੰਨ, ਸੂਰ, ਥਿਤ, ਵਾਰ, ਗਊ, ਪਿੱਪਲ, ਦੇਵੀ ਦੇਵਤੇ, ਭੈਰੋ, ਸੀਤਲਾ ਆਦਿ। 33 ਕਰੋੜ ਦੇਵੀ ਦੇਵਤਿਆਂ ਦੀ ਲੋਕ ਮਨੋਤ ਕਰਦੇ ਆਏ ਹਨ। ਲੋਕਾਂ ਦਾ ਉਸ ਅਗਮ ਅਗਾਧ ਬੋਧ ਅਦ੍ਰਿਸ਼ਟ ਬਾਰੇ ਗਿਆਨ ਨਾ ਹੋਣ ਕਰਕੇ ਦੇਵੀ ਦੇਵਤੇ ਦੀ ਸ਼ਰਣ ਜਾਣਾ ਅਤੇ ਮਨੋਤ ਕਰਨੀ ਉਸੇ ਅੰਤਰਮੁਖੀ ਗੈਬੀ ਆਤਮਕ ਧਰਮ ਦਾ ਹੀ ਝੌਲਾ ਜਿਹਾ ਪ੍ਰਤੀਕ ਜਾਂ ਬਾਰਮੁਖੀ ਪ੍ਰਗਟਾਵਾ ਹੈ। ਸੋ ਇਹ ਅੰਤਰੀਵ ਗੈਬੀ ਇੱਕੋ ਇੱਕ ਆਤਮਕ ਧਰਮ ਤਾਂ ਅਲਭ ਬੁੱਧੀ ਵਾਲੇ ਜੀਵ ਦੀ ਸਮਝ ਦੀ ਪਕੜ ਅਤੇ ਤੋਂ ਪਰੇ ਹੈ, ਪਰ ਬਾਹਰਲੇ ਧਰਮ ਨੂੰ ਅਜਿਹਾ ਜੀਵ ਆਪਣੀ ਮਰਜ਼ੀ ਨਾਲ ਸਮਝ ਕੇ ਯਥਾ ਸ਼ਕਤ ਕਮਾ ਸਕਦਾ ਹੈ ਅਤੇ ਆਪਣਾ ਮਾਇਕੀ ਜੀਵਨ ਸਫਲ ਕਰ ਸਕਦਾ ਹੈ। ਦੂਜੇ ਲਫਜ਼ਾਂ ਵਿੱਚ ਅੰਤਰੀਵ ਗੈਬੀ ਇਲਾਹੀ ਧਰਮ ਨੂੰ ਬੁੱਝਣ ਅਤੇ ਅਨੁਭਵ ਕਰਨ ਲਈ ਬਾਹਰਲੇ ਧਰਮ ਦਾ ਗਿਆਨ ਅਤੇ ਕਮਾਈ ਇੱਕ ਪ੍ਰਕਾਰ ਨਾਲ ਪੌੜੀ, ਵਿਚੋਲਾ, ਪੁੱਲ, ਜ਼ਰੀਆ, ਸਾਧਨ, ਸੇਧ ਜਾਂ ਸੋਝੀ ਬਣਦੀ ਹੈ। ਫਿਰ ਦੁਹਰਾ ਦਈਏ ਕਿ ਅੰਤਰੀਵ ਗੈਬੀ ਇਲਾਹੀ ਧਰਮ ਨੂੰ ਬੁੱਝਣ ਅਤੇ ਅਨੁਭਵ ਕਰਨ ਲਈ ਹੀ ਇਹ ਬਾਹਰਲੇ ਧਰਮ ਦਾ ਗਿਆਨ ਅਤੇ ਕਮਾਈ ਇੱਕ ਪ੍ਰਕਾਰ ਨਾਲ ਪੌੜੀ, ਵਿਚੋਲਾ, ਪੁੱਲ, ਜ਼ਰੀਆ, ਸਾਧਨ, ਸੇਧ ਜਾਂ ਸੋਝੀ ਬਣਦੀ ਹੈ। ਇਸ ਤਰ੍ਹਾਂ ਇਹ ਬਾਰਮੁਖੀ ਧਰਮ ਜੀਵ ਲਈ ਬੇਅਰਥ ਨਹੀਂ, ਸਗੋਂ ਅਤ ਜ਼ਰੂਰੀ ਅਤੇ ਲਾਜ਼ਮੀ ਹਨ, ਕਿਉਂਕਿ ਇਹਨਾਂ ਬਾਰਮੁਖੀ ਧਰਮਾਂ ਦੁਆਰਾ ਸਾਨੂੰ ਅੰਤਰ ਆਤਮੇ ਗੈਬੀ ਇਲਾਹੀ ਧਰਮ ਦੀ ਸੋਝੀ ਆਉਂਦੀ ਹੈ ਅਤੇ ਇਹਨਾਂ ਬਾਰਮੁਖੀ ਧਰਮਾਂ ਤੋਂ ਬਗੈਰ ਇਨਸਾਨ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਅੰਤਰਗਤ ਗੈਬੀ ਇਲਾਹੀ ਧਰਮ ਤੋਂ ਅਗਿਆਤ ਅਤੇ ਬੇਮੁੱਖ ਹੋਇਆ ਰਹਿੰਦਾ ਹੈ ਅਤੇ ਅਣਜਾਣੇ ਹੀ ਰਸਾਤਲ ਵੱਲ ਸਹਿਜ ਸੁਭਾਏ ਰੁੜਿਆ ਜਾਂਦਾ ਹੈ। ਇਸ ਤਰ੍ਹਾਂ ਨੀਵੇਂ ਕਰਮਾਂ ਦੁਆਰਾ ਮੋਹ ਮਾਇਆ ਦੇ ਅਗਨ ਸ਼ੋਕ ਸਾਗਰ ਵਿੱਚ ਸੜਦਾ ਬਲਦਾ ਰਹਿੰਦਾ ਹੈ ਅਤੇ ਕਰਮਬੱਧ ਹੋ ਕੇ ਨਤੀਜੇ ਭੁਗਤਦਾ ਅਤੇ ਜਮ੍ਹਾਂ ਦੇ ਵਸ ਪੈਂਦਾ ਹੈ। ਸੋ ਇਹ ਬਾਰਮੁਖੀ ਧਰਮ ਅੱਡ ਅੱਡ ਮਹਾਂਪੁਰਖਾਂ ਨੇ ਭਿੰਨ ਭਿੰਨ ਦੇਸ਼ਾਂ ਵਿੱਚ ਸਮੇਂ ਦੀ ਲੋੜ ਅਨੁਸਾਰ ਅਲੱਗ ਅਲੱਗ ਜਾਂ ਯੁੱਗ ਜਾਂ ਸਮੇਂ ਵਿੱਚ ਵੱਖ ਵੱਖ ਵਾਤਾਵਰਣ ਵਿੱਚ ਵੱਖ ਵੱਖ ਬੋਲੀਆਂ ਸਮਝਣ ਅਤੇ ਬੋਲਣ ਵਾਲਿਆਂ ਲਈ ਰਚੇ ਸਨ। ਇਸ ਲਈ ਇਹਨਾਂ ਦੇ ਰੇਖਾਂ ਭੇਖਾਂ ਰਸਮਾਂ ਰਵਾਇਤਾਂ ਅਸੂਲਾਂ ਮਰਿਆਦਾ ਕਰਮ ਕਿਰਿਆ ਬਾਣੀ ਮੰਤਰ ਨਾਵਾਂ ਬੋਲੀਆਂ ਗਿਆਨ ਸਾਧਨਾ ਵਿਚਕਾਰ ਅਪਣੰਤ ਵਿਸ਼ੇਸ਼ਤਾ ਭਿੰਨਤਾ ਵਿਲੱਖਣਤਾ ਵੱਖਰਾਪਨ ਹੋਣਾ ਸੁਭਾਵਕ ਹੈ। ਸੋ ਬਾਰਮੁਖੀ ਧਰਮਾਂ ਜਾਂ ਮਜ਼ਹਬਾਂ ਦੇ ਵਿਚਕਾਰ ਭਿੰਨਤਾ ਤੋਂ ਇਲਾਵਾ ਆਪੋ ਅਪੜਾਏ ਇੱਕੋ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ ਉਹਨਾਂ ਦੇ ਪਿਛਲੇ ਸੰਸਕਾਰਾਂ ਅਤੇ ਇਸ ਜਨਮ ਦੀ ਭਿੰਨ ਭਿੰਨ ਸੰਗਤ ਅਤੇ ਵਾਤਾਵਰਣ ਅਨੁਸਾਰ ਵਿਲੱਖਣਤਾ ਆਉਂਦੀ ਹੈ। ਹੋਰ ਤਾਂ ਹੋਰ, ਇੱਕ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਧਰਮ ਦੇ ਆਧਾਰ 'ਤੇ ਵਿਤਕਰਾ ਵੇਖਣ ਵਿੱਚ ਆਉਂਦਾ ਹੈ। ਹਾਂਜੀ, ਹੋਰ ਤਾਂ ਹੋਰ, ਇੱਕ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਧਰਮ ਦੇ ਆਧਾਰ 'ਤੇ ਵਿਤਕਰਾ ਵਿਲੱਖਣਤਾ ਖਿੱਚੋ ਤਾਣ ਦਵੈਤ ਸ਼ੱਕ ਘਿਰਣਾ ਤੁਸਬ ਆਮ ਵੇਖਣ ਵਿੱਚ ਆਉਂਦਾ ਹੈ। ਇਸ ਦੀਰਘ ਹਾਨੀਕਾਰਕ ਸਵੈ ਵਿਰੋਧੀ ਧਾਰਮਿਕ ਖਿਆਲਾਂ ਅਤੇ ਨਿਸ਼ਚਿਆਂ ਦਾ ਮੁੱਢਲਾ ਕਾਰਨ ਇਹ ਹੈ ਕਿ ਅਸੀਂ ਆਪਣੇ ਗੁਪਤ ਮੂਲ ਅਸਲੀ ਤੁਰੋਂ ਆਏ ਨਾਲ ਲਿਖੇ ਨਿੱਜੀ ਅੰਤਰਮੁਖੀ ਆਤਮਕ ਪ੍ਰੇਮ ਸਰੂਪ ਇੱਕੋ ਇੱਕ ਧਰਮ ਨੂੰ ਭੁੱਲ ਗਏ ਹਾਂ ਅਤੇ ਸਾਨੂੰ ਉਸ ਬਾਰੇ ਸੋਝ ਹੀ ਨਹੀਂ ਰਹੀ। ਇਸ ਦੀਰਘ ਅਤੇ ਭਿਆਨਕ ਭੁੱਲ ਵਿੱਚ ਸਿਰਫ ਆਮ ਜਨਤਾ ਹੀ ਨਹੀਂ ਬਲਕਿ ਸਾਡੇ ਅਖੌਤੀ ਧਾਰਮਿਕ ਪ੍ਰਚਾਰਕ ਅਤੇ ਆਗੂ ਵੀ ਫਸੇ ਹੋਏ ਹਨ। ਹਾਂਜੀ, ਇਹ ਦਵੈਤ ਸ਼ੱਕ ਕਿਰਣਾ ਤੁਸਬ ਜਿਹੜਾ ਧਰਮਾਂ ਵਿੱਚ ਆਮ ਵੇਖਣ ਵਿੱਚ ਆਉਂਦਾ ਹੈ, ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਅਸੀਂ ਆਪਣੇ ਗੁਪਤ ਮੂਲ ਅਸਲੀ ਤੁਰੋਂ ਆਏ ਨਾਲ ਲਿਖੇ ਅੰਤਰਮੁਖੀ ਧਰਮ ਨੂੰ ਭੁੱਲ ਗਏ ਹਾਂ। ਇਸ ਦੀਰਘ ਅਤੇ ਭਿਆਨਕ ਭੁੱਲ ਵਿੱਚ ਸਿਰਫ ਆਮ ਜਨਤਾ ਹੀ ਨਹੀਂ ਬਲਕਿ ਸਾਡੇ ਅਖੌਤੀ ਧਾਰਮਿਕ ਪ੍ਰਚਾਰਕ ਅਤੇ ਆਗੂ ਵੀ ਫਸੇ ਹੋਏ ਹਨ। ਗੁਰਬਾਣੀ ਦੀ ਆਤਮਕ ਰੋਸ਼ਨੀ ਜਾਂ ਅਨੁਭਵੀ ਗਿਆਨ ਤੋਂ ਬਗੈਰ ਇਹ ਬਾਹਰਲੇ ਧਰਮ ਵੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਵਿਚਰ ਰਹੇ ਹਨ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨਭਉ ਭਾਉ ਨ ਦਰਸੈ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਦੂਜੇ ਲਫਜ਼ਾਂ ਵਿੱਚ ਅਗਿਆਨਤਾ ਕਾਰਨ ਅਸੀਂ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਓਹਲੇ ਹੋ ਗਏ ਹਾਂ ਅਤੇ ਮਾਇਆ ਦੇ ਅੰਧ ਗੁਬਾਰ ਵਿੱਚ ਪੁੱਲੇ ਪਟਕਦੇ ਬਾਹਰਲੇ ਧਰਮਾਂ ਦੇ ਆਤਮਕ ਆਦੇਸ਼ਾਂ ਅਤੇ ਉਪਦੇਸ਼ਾਂ ਨੂੰ ਵੀ ਫੋਕੀ ਕੂੜੀ ਦਿਮਾਗੀ ਗਲਤ ਮਾਇਕੀ ਹਉਤਾਰੀ ਰੰਗਤ ਚਾੜ ਦਿੰਦੇ ਹਾਂ ਅਤੇ ਆਪੋ ਘੜੇ ਖਿਆਲਾਂ ਨਿਸ਼ਚਿਆਂ ਦੀ ਪਾ ਦੇ ਕੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ, ਗੁਰੂ ਤੋਂ ਬੇਮੁੱਖ ਹੁੰਦੇ ਹਾਂ। ਹਾਂਜੀ, ਗੁਰਬਾਣੀ ਦੀ ਆਤਮਕ ਰੋਸ਼ਨੀ ਨੂੰ ਭੁਲਾ ਕੇ ਮਾਇਆ ਦੇ ਅੰਧ ਗੁਬਾਰ ਵਿੱਚ ਭੁੱਲਦੇ ਭਟਕਦੇ ਬਾਹਰਲੇ ਧਰਮਾਂ ਦੇ ਆਤਮਕ ਆਦੇਸ਼ਾਂ ਅਤੇ ਉਪਦੇਸ਼ਾਂ ਨੂੰ ਗਲਤ ਮਾਇਕੀਆਂ ਉਤਾਰੀ ਰੰਗਤ ਚਾੜ ਦਿੰਦੇ ਹਾਂ ਅਤੇ ਆਪੋ ਘੜੇ ਖਿਆਲਾਂ ਨਿਸ਼ਚਿਆਂ ਦੀ ਪਾ ਦੇ ਕੇ ਆਪਣੀ ਨਿੱਜੀ ਸਵਾਰਥਾਂ ਦੀ ਪੂਰਤੀ ਕਰਦੇ ਹਾਂ। ਇਸ ਤਰ੍ਹਾਂ ਤਾਂ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ, ਗੁਰੂ ਤੋਂ ਬੇਮੁੱਖ ਹੁੰਦੇ ਹਾਂ, ਵੈਰ ਵਿਰੋਧ ਵਧਾਉਂਦੇ ਹਾਂ, ਡਰ ਅਤੇ ਸਹਿਮ ਵਿੱਚ ਰਹਿੰਦੇ ਹਾਂ, ਆਪਣੇ ਤਾਰੇ ਹੋਏ ਧਰਮ ਦੀ ਨਿਖੇਧੀ ਕਰਦੇ ਹਾਂ, ਮੋਹ ਮਾਇਆ ਵਿੱਚ ਹੋਰ ਫਸਦੇ ਹਾਂ, ਮਾਇਆ ਵਿੱਚ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਾਂ, ਕਰਮਬੱਧ ਹੁੰਦੇ ਹਾਂ ਅਤੇ ਜਮ੍ਹਾਂ ਦੇ ਵਸ ਪੈਂਦੇ ਹਾਂ ਅਤੇ ਆਪਣੇ ਅਸਲੀ ਨਿੱਜੀ ਇਲਾਹੀ ਧਰਮ ਤੋਂ ਦੁਰੇੜੇ ਹੋ ਜਾਂਦੇ ਹਾਂ। ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਇਹ ਬਾਰਮੁਖੀ ਧਰਮ ਤਾਂ ਕੇਵਲ ਯਤਨ ਹਨ, ਨਤੀਜਾ ਨਹੀਂ, ਇਹ ਸਾਧਨ ਹਨ, ਪੂਰਨਤਾ ਨਹੀਂ, ਇਹ ਪੌੜੀਆਂ ਹਨ, ਸ਼ਿਖਰ ਨਹੀਂ, ਪੜਾਅ ਹਨ, ਮੰਜ਼ਿਲ ਨਹੀਂ, ਕਲਾਸਾਂ ਹਨ, ਡਿਗਰੀ ਨਹੀਂ, ਗਿਆਨ ਹੈ, ਅਨੁਭਵ ਪ੍ਰਕਾਸ਼ ਨਹੀਂ, ਇਹ ਫੋਕਟ ਹਨ, ਰਸ ਨਹੀਂ, ਇਹ ਸੁੱਕੇ ਫੁੱਲ ਹਨ, ਮਹਿਕ ਨਹੀਂ, ਇਹ ਬਲਬ ਹਨ, ਰੋਸ਼ਨੀ ਨਹੀਂ, ਇਹ ਉੱਦਮ ਹਨ, ਪ੍ਰਾਪਤੀ ਨਹੀਂ। ਪਰ ਅਸੀਂ ਆਤਮਕ ਧਰਮ ਦੇ ਸਫ਼ਰ ਦੀ ਸੱਚਖੰਡੀ ਮੰਜ਼ਿਲ ਨੂੰ ਭੁੱਲ ਕੇ ਬਾਰਮੁਖੀ ਧਰਮ ਦੇ ਪੜਾਅ ਨੂੰ ਹੀ ਮੰਜ਼ਿਲ ਸਮਝ ਕੇ ਰਾਹ ਵਿੱਚ ਅਟਕ ਜਾਂਦੇ ਹਾਂ। ਹਾਂਜੀ, ਫਿਰ ਦੁਹਰਾ ਦੇਈਏ ਕਿ ਅਸੀਂ ਆਤਮਕ ਧਰਮ ਦੇ ਸਫ਼ਰ ਦੀ ਸੱਚਖੰਡੀ ਮੰਜ਼ਿਲ ਨੂੰ ਭੁੱਲ ਕੇ ਬਾਰਮੁਖੀ ਧਰਮ ਦੇ ਪੜਾਅ ਨੂੰ ਹੀ ਮੰਜ਼ਿਲ ਸਮਝ ਕੇ ਰਾਹ ਵਿੱਚ ਅਟਕ ਜਾਂਦੇ ਹਾਂ। ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ, ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨੁਰਾਗੋ, ਸੋ ਅਨੇਕਾਂ ਜੀਵਾਂ ਨੂੰ ਤਾਂ ਆਪਣੇ ਜੀਵਨ ਨਿਸ਼ਾਨੇ ਦੀ ਹੀ ਸੋਝੀ ਨਹੀਂ, ਉਹਨਾਂ ਨੂੰ ਗਿਆਨ ਹੀ ਨਹੀਂ ਕਿ ਜੀਵਨ ਦਾ ਕੋਈ ਵਿਸ਼ੇਸ਼ ਮਨੋਰਥ ਹੈ। ਜਿਸ ਨੂੰ ਨਿਸ਼ਾਨੇ ਦੀ ਸੋਝੀ ਨਹੀਂ ਉਹ ਕਿਸ ਸੇਧ 'ਤੇ ਚੱਲੇ। ਅਜੇ ਲੋਕਾਂ ਨੂੰ ਦ੍ਰਿਸ਼ਟਮਾਨ ਦੁਨਿਆਵੀ ਪੜਾਵਾਂ ਦੇ ਸਵਾਦ ਹੀ ਖਿੱਚਾ ਪਾਉਂਦੇ ਹਨ। ਹਾਂਜੀ, ਜਿਹੜੇ ਜੀਵਾਂ ਨੂੰ ਆਪਣੇ ਜੀਵਨ ਉਦੇਸ਼ ਦਾ, ਆਪਣੇ ਨਿਸ਼ਾਨੇ ਦਾ ਨਹੀਂ ਪਤਾ, ਅਜੇ ਲੋਕਾਂ ਨੂੰ ਦ੍ਰਿਸ਼ਟਮਾਨ ਦੁਨਿਆਵੀ ਪੜਾਵਾਂ ਦੇ ਸਵਾਦ ਹੀ ਖਿੱਚਾ ਪਾਉਂਦੇ ਹਨ। ਅਨਰਸਾਂ ਦਾ ਸਵਾਦ ਹੀ ਉਹਨਾਂ ਲਈ ਮਹਾਂ ਆਨੰਦ ਹੈ, ਭਾਵੇਂ ਇਹਨਾਂ ਨਾਲ ਉਹਨਾਂ ਦੀ ਪਿਆਸ ਕਦੇ ਨਹੀਂ ਬੁੱਝਦੀ। ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਆਨ ਰਸਾ ਜੇਤੇ ਤੈਂ ਚਾਖੈ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਇਹੋ ਜੇ ਦੁਨਿਆਵੀ ਰਸਾਂ ਵਿੱਚ ਮਸਤ ਕੁਝ ਅਖੌਤੀ ਸਿਆਣੇ ਆਪਣੀ ਥੋਤੀ ਮਤ ਅਨੁਸਾਰ ਐਸੇ ਅਖਾਣ ਵੀ ਘੜ ਲੈਂਦੇ ਹਨ, ਜਿਹਾ ਕਿ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਜਾਂ ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸ। ਪਰ ਜੇ ਫਰੀਦ ਜੀ ਵਰਗਾ ਅਨੁਭਵੀ ਕਮਾਈ ਵਾਲਾ ਬਖਸ਼ਿਆ ਮਹਾਂਪੁਰਖ ਦੱਸੇ ਵੀ ਕਿ ਇਹਨਾਂ ਦੁਨਿਆਵੀ ਰਸਾਂ ਤੋਂ ਵੀ ਉੱਤੇ ਇੱਕ ਬਹੁਤ ਮਿੱਠੀ ਅਤੇ ਸਵਾਦਲੀ ਵਸਤੂ ਹੈ, ਉਹ ਹੈ ਰੱਬ ਦਾ ਨਾਮ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓਂ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ। ਪਰ ਤਦ ਵੀ ਉਹਨਾਂ ਨੂੰ ਇਹਨਾਂ 'ਤੇ ਵਿਸ਼ਵਾਸ ਨਹੀਂ ਆਉਂਦਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਬਹੁਤੇ ਲੋਕ ਤਾਂ ਕਰਤੇ ਨੂੰ ਭੁੱਲ ਕੇ, ਕਰਤੇ ਨੂੰ ਛੱਡ ਕੇ ਕਾਰਨ ਵਿੱਚ ਗਲਤਾਨ ਹੋਏ ਪਏ ਹਨ। ਇਸੇ ਨੂੰ ਹੀ ਜੀਵਨ ਦਾ ਅਸਲੀ ਮਨੋਰਥ ਜਾਂ ਅੰਤਮ ਪ੍ਰਾਪਤੀ ਮੰਨੀ ਬੈਠੇ ਹਨ, ਜੋ ਕਿ ਗਲਤ ਹੈ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ। ਮੂਲ ਛੋੜ ਡਾਲੀ ਲੱਗੇ, ਕਿਆ ਪਾਵੈ ਛਾਈ। ਮੂਲ ਛੋੜ ਲਾਗੈ ਦੂਜੇ ਭਾਈ, ਬਿਖ ਕਾ ਮਾਤਾ ਬਿਖ ਮਾਹੇ ਸਮਾਈ। ਬਿਨ ਕਰਤਾਰ ਨਾ ਕਿਰਤਮ ਮਾਨੋ, ਆਦਿ ਅਜੋਨ ਅਜੈ ਅਬਨਾਸੀ ਤੈਂ ਪਰਮੇਸ਼ਰ ਜਾਨੋ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ। ਦਰਅਸਲ ਅਸੀਂ ਆਪਣੇ ਆਤਮ ਕੇਂਦਰ ਧਰਮ ਤੋਂ ਜਾ ਅਕਾਲ ਪੁਰਖ ਨੂੰ ਭੁੱਲ ਕੇ, ਮੋਹ ਮਾਇਆ ਦੇ ਪਰਮ ਭੁਲਾਵੇ ਵਿੱਚ ਫਸ ਕੇ, ਧਰਮ ਵਰਗੀ ਦੈਵੀ ਸਾਧਨਾ ਨੂੰ ਵੀ ਆਪਣੀ ਹੋਮੇ ਦਾ ਛੋੜ ਚਾੜ ਦਿੰਦੇ ਹਾਂ। ਅਸੀਂ ਆਪਣੇ ਹੋਮੇ ਵੇੜੇ ਮਨ ਦੀ ਰੰਗਤ ਅਨੁਸਾਰ ਅਪਣਾਏ ਹੋਏ ਬਾਹਰਲੇ ਧਰਮ ਦੇ ਖਿਆਲਾਂ, ਗਿਆਨ ਅਤੇ ਨਿਸ਼ਚਿਆਂ ਨੂੰ ਵੀ ਆਪੋ ਆਪਣਾ ਰੰਗ ਚਾੜ ਦਿੰਦੇ ਹਾਂ। ਹਰ ਇੱਕ ਇਨਸਾਨ ਦੇ ਮਨ ਦੀ ਰੰਗਤ ਭਿੰਨ ਭਿੰਨ ਆਉਂਦੀ ਹੈ। ਇਸੇ ਕਾਰਨ ਹਰ ਕੋਈ ਆਪਣੀ ਸ਼੍ਰੇਣੀ ਦੇ ਬਾਹਰਲੇ ਧਰਮ ਨੂੰ ਅੱਡ ਅੱਡ ਦ੍ਰਿਸ਼ਟੀਕੋਣ ਨਾਲ, ਭਿੰਨ ਭਿੰਨ ਖਿਆਲਾਂ ਦੁਆਰਾ, ਵੱਖ ਵੱਖ ਨਿਸ਼ਚਿਆਂ ਰਾਹੀਂ, ਆਪੋ ਆਪਣੀ ਬੁੱਧੀ ਅਨੁਸਾਰ, ਅਲੱਗ ਅਲੱਗ ਮਨ ਦੀਆਂ ਤਰੰਗਾਂ ਨਾਲ, ਆਪੋ ਆਪਣੀ ਲੋੜ ਅਨੁਸਾਰ, ਆਪੋ ਆਪਣੇ ਵਾਤਾਵਰਣ ਅਨੁਸਾਰ, ਆਪੋ ਆਪਣੀਆਂ ਮਾਇਕੀ ਵਾਸ਼ਨਾਵਾਂ ਅਨੁਸਾਰ, ਆਪੋ ਆਪਣੀ ਨਿੱਜੀ ਰੰਗਤ ਚਾੜ ਕੇ, ਆਪਣੀ ਹੀ ਸਹੂਲੀਅਤ ਅਤੇ ਸਵਾਰਥ ਦੀ ਪੂਰਤੀ ਲਈ ਤਰੋੜ ਮਰੋੜ ਕੇ, ਬਦਲ ਕੇ, ਆਪੋ ਆਪਣੇ ਅਰਥ ਅਤੇ ਭਾਵਨਾ ਕੱਢ ਲੈਂਦਾ ਹੈ। ਇਸ ਤਰ੍ਹਾਂ ਹਰ ਇੱਕ ਇਨਸਾਨ ਨੇ ਆਪੋ ਆਪਣਾ ਬਾਹਰਲਾ ਧਰਮ ਸਮਝਿਆ, ਬੁੱਝਿਆ, ਅਰਥਾਇਆ, ਘੜਿਆ ਅਤੇ ਅਪਣਾਇਆ ਹੋਇਆ ਹੈ। ਇਹੋ ਜਿਹੀ ਭਿੰਨਤਾ ਅਤੇ ਵਿਲੱਖਣਤਾ ਦੇ ਦਿਖਾਵੇ ਅਤੇ ਪ੍ਰਗਟਾਵੇ ਅੰਦਰ ਧਰਮੀ ਇਨਸਾਨਾਂ ਦੇ ਵਿਚਕਾਰ ਆਪੋ ਵਿੱਚ ਵਾਦ ਵਿਵਾਦ, ਈਰਖਾ, ਦੁਐਤ, ਕਿਰਨਾ, ਵੈਰ ਵਿਰੋਧ, ਤਵਸਬ ਜਾਂ ਟਾਕਰਾ ਹੋਣਾ ਲਾਜ਼ਮੀ ਹੈ। ਇਹੋ ਕਾਰਨ ਹੈ ਕਿ ਅਸੀਂ ਆਪ ਭਲੇ ਭਲੇਰੇ ਬਣ ਕੇ ਇੱਕ ਦੂਜੇ ਨੂੰ ਕਿਰਨਾ ਨਾਲ, ਨੀਵੀਂ ਨਗਾਹ ਨਾਲ, ਨਫ਼ਰਤ ਨਾਲ, ਸ਼ੱਕ ਨਾਲ ਦੇਖਦੇ ਹਾਂ ਅਤੇ ਦੂਜਿਆਂ ਉੱਤੇ ਫਤਵਾ ਲਾਉਣ ਲਈ ਤਤਪਰ ਰਹਿੰਦੇ ਹਾਂ। ਹਾਂਜੀ, ਕਿਉਂਕਿ ਹਰ ਇੱਕ ਜੀਵ ਨੇ ਆਪਣੇ ਖਿਆਲਾਂ ਅਨੁਸਾਰ, ਆਪਣੇ ਨਿਸ਼ਚਿਆਂ ਅਨੁਸਾਰ, ਆਪਣੀ ਹੋਮੇ ਦੀ ਰੰਗਤ ਅਨੁਸਾਰ ਇਸ ਬਾਹਰਲੇ ਧਰਮ ਨੂੰ ਆਪਣੀ ਹੀ ਸਹੂਲੀਅਤ ਅਤੇ ਸਵਾਰਥ ਲਈ ਤੋੜ ਮਰੋੜ ਕੇ, ਬਦਲ ਕੇ, ਆਪੋ ਆਪਣੇ ਅਰਥ ਅਤੇ ਭਾਵਨਾ ਕੱਢ ਲਏ ਹਨ। ਸੋ ਇਸ ਤਰ੍ਹਾਂ ਹਰ ਕੋਈ ਇਹ ਸਮਝਦਾ ਹੈ ਮੇਰੀ ਜਿਹੜੀ ਭਾਵਨਾ ਹੈ ਧਰਮ ਦੇ ਪ੍ਰਤੀ ਉਹ ਸਹੀ ਹੈ। ਆਪੋ ਭਲੇ ਭਲੇਰੇ ਬਣ ਕੇ ਇੱਕ ਦੂਜੇ ਨੂੰ ਫਿਰ ਅਸੀਂ ਕਿਰਨਾਂ ਨਾਲ, ਨੀਵੀਂ ਨਿਗਾਹ ਨਾਲ, ਨਫ਼ਰਤ ਨਾਲ ਅਤੇ ਸ਼ੱਕ ਨਾਲ ਦੇਖਦੇ ਹਾਂ ਅਤੇ ਦੂਜਿਆਂ ਉੱਤੇ ਫਤਵਾ ਲਾਉਣ ਲਈ ਤਿਆਰ ਬਰ ਤਿਆਰ ਰਹਿੰਦੇ ਹਾਂ। ਪਰ ਜਦ ਇਹ ਮਜ਼ਹਬੀ ਤਵਸਤ ਸੰਗਠਿਤ ਹੋ ਕੇ ਦੂਜਿਆਂ ਧਰਮਾਂ ਨਾਲ ਟੱਕਰ ਲੈਂਦਾ ਹੈ ਤਾਂ ਖਲਕਤ ਦਾ ਰੱਬ ਹੀ ਰੱਖ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਜ਼ਹਬੀ ਤਵੱਸਬ ਦੀ ਅੱਗ ਜਾਂ ਜ਼ਹਿਰ ਧਰਮ ਦੀ ਆੜ ਵਿੱਚ ਜਾਂ ਧਰਮ ਦੇ ਨਾਂ 'ਤੇ ਫੈਲਾਈ ਜਾਂਦੀ ਹੈ, ਜਿਸ ਦਾ ਭਿਆਨਕ ਨਤੀਜਾ ਦੋਹਾਂ ਅਖੌਤੀ ਧਾਰਮਿਕ ਸ਼੍ਰੇਣੀਆਂ ਨੂੰ ਭੁਗਤਣਾ ਪੈਂਦਾ ਹੈ। ਇਸ ਹਾਸੋਹੀਣੇ ਧਾਰਮਿਕ ਅੰਧ ਵਿਸ਼ਵਾਸ ਦੇ ਜੋਸ਼ ਵਿੱਚ ਰੱਬ, ਰੱਬੀ ਹੁਕਮ, ਨਾਮ, ਦੈਵੀ ਅੰਤਰਮੁਖੀ ਧਰਮ, ਬਾਰਮੁਖੀ ਧਰਮ, ਗੁਰੂਆਂ ਅਤੇ ਮਹਾਂਪੁਰਸ਼ਾਂ ਦੇ ਉਪਦੇਸ਼ਾਂ, ਦੈਵੀ ਗੁਣਾਂ, ਇਨਸਾਨੀਅਤ ਨੂੰ ਭੁਲਾ ਕੇ ਅਤੇ ਇਹੋ ਜਿਹੇ ਉੱਤਮ ਉਪਦੇਸ਼ਾਂ ਨੂੰ ਛਿੱਕੇ 'ਤੇ ਟੰਗ ਕੇ ਤਲਾਂਜਲੀ ਦੇ ਦਿੰਦੇ ਹਾਂ ਅਤੇ ਵਿਗੜ ਰੂਪ ਜਾਂ ਧਾਨਕ ਰੂਪ ਧਾਰ ਕੇ ਆਪਣੇ ਉੱਤੇ ਅਤੇ ਰੱਬੀ ਖਲਕਤ ਉੱਤੇ ਅਜਾਈਂ ਜ਼ੁਲਮ ਦਾ ਕਾਰਨ ਬਣਦੇ ਹਾਂ। ਇਸ ਤਰ੍ਹਾਂ ਮਜ਼ਹਬੀ ਤਵੱਸਬ ਵਾਲਿਆਂ ਇਹਨਾਂ ਅਖੌਤੀ ਧਰਮੀਆਂ ਨੂੰ ਕਿੱਥੇ ਢੋਈ ਨਹੀਂ ਮਿਲ ਸਕਦੀ। ਗੁਰੂਆਂ ਮਹਾਂਪੁਰਖਾਂ ਦੇ ਉਪਦੇਸ਼ਾਂ ਅਤੇ ਬਾਣੀਆਂ ਵਿੱਚ ਅੰਤਰਮੁਖੀ ਇੱਕੋ ਇੱਕ ਧਰਮ ਦੀ ਬਾਬਤ ਬੇਅੰਤ ਰੋਸ਼ਨੀ ਪਾਈ ਗਈ ਹੈ, ਪਰ ਇਨਸਾਨ ਇਹਨਾਂ ਡੂੰਘੀਆਂ ਦੈਵੀ ਭਾਵਨਾਵਾਂ ਤੋਂ ਆਪਣੀ ਅਗਿਆਨਤਾ ਕਾਰਨ ਅਣਜਾਣ ਹੈ। ਇਨਸਾਨ ਨੂੰ ਗੁਰੂਆਂ ਅਤੇ ਭਗਤਾਂ ਨੇ ਬਾਹਰਲੇ ਧਰਮ ਇਸੇ ਕਰਕੇ ਬਖਸ਼ੇ ਸਨ ਤਾਂ ਕਿ ਉਹ ਅੰਤਰਮੁਖੀ ਹੋ ਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਮਝ ਬੁੱਝ ਕੇ ਆਪਣਾ ਜੀਵਨ ਪੰਧ ਮੁਕਾ ਸਕੇ। ਹਾਂਜੀ, ਫਿਰ ਦੁਹਰਾ ਦਈਏ ਕਿ ਇਨਸਾਨ ਨੂੰ ਗੁਰੂਆਂ ਅਤੇ ਭਗਤਾਂ ਨੇ ਇਹ ਬਾਹਰਲੇ ਧਰਮ ਇਸ ਕਰਕੇ ਬਖਸ਼ੇ ਸਨ ਤਾਂ ਕਿ ਉਹ ਅੰਤਰਮੁਖੀ ਹੋ ਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਮਝ ਬੁੱਝ ਕੇ ਆਪਣਾ ਜੀਵਨ ਪੰਧ ਮੁਕਾ ਸਕੇ। ਪਰ ਸਾਡੀ ਮਾਇਕੀ ਹੋਮ ਹੈ ਇਤਨੀ ਤੀਖਣ ਅਤੇ ਮਲੀਨ ਹੋ ਗਈ ਹੈ ਕਿ ਅਸੀਂ ਇਹਨਾਂ ਬਾਹਰਲੇ ਧਰਮਾਂ ਨੂੰ ਸਮਝਣ ਅਤੇ ਕਮਾਉਣ ਦੀ ਬਜਾਏ ਇਹਨਾਂ ਨੂੰ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਸਹੂਲੀਅਤ ਵਜੋਂ ਵਰਤਣ ਦਾ ਇੱਕ ਜ਼ਰੀਆ ਬਣਾ ਛੱਡਿਆ ਹੈ। ਹਾਂਜੀ, ਅੰਤਰਮੁਖੀ ਹੋ ਕੇ ਨਾਲ ਲਿਖੇ ਲਾਈ ਧਰਮ ਨੂੰ ਬੁੱਝਣ ਲਈ ਇਹ ਜਿਹੜੇ ਬਾਹਰਮੁਖੀ ਧਰਮ ਸਾਨੂੰ ਬਖਸ਼ੇ ਗਏ ਸਨ, ਪਰ ਅਸੀਂ ਕੀ ਕੀਤਾ? ਇਹਨਾਂ ਬਾਹਰਲੇ ਧਰਮਾਂ ਨੂੰ ਸਮਝਣ ਅਤੇ ਕਮਾਉਣ ਦੀ ਬਜਾਏ ਇਹਨਾਂ ਨੂੰ ਆਪਣੀ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਸਹੂਲੀਅਤ ਵਜੋਂ ਵਰਤਣ ਦਾ ਇੱਕ ਜ਼ਰੀਆ ਬਣਾ ਛੱਡਿਆ ਹੈ। ਗੁਰੂਆਂ, ਅਵਤਾਰਾਂ, ਭਗਤਾਂ ਨੇ ਤਾਂ ਸਾਨੂੰ ਆਪਣੇ ਉਪਦੇਸ਼ਾਂ ਅਤੇ ਬਾਣੀਆਂ ਰਾਹੀਂ ਸਹੀ ਆਤਮਿਕ ਜੀਵਨ ਸੇਧ ਦਿੱਤੀ ਹੈ, ਪਰ ਉਹਨਾਂ ਦੇ ਪੈਰੋਕਾਰਾਂ ਨੇ ਸਮਾਂ ਪਾ ਕੇ ਕਈਆਂ ਪੀੜ੍ਹੀਆਂ ਦੇ ਅਰਸੇ ਵਿੱਚ ਆਪੋ ਆਪਣੇ ਸ਼ਖਸੀ ਨਿਸ਼ਚਿਆਂ, ਨਿੱਜੀ ਤਜਰਬਿਆਂ ਅਤੇ ਮਜਬੂਰੀਆਂ ਕਾਰਨ ਇਹਨਾਂ ਉਪਦੇਸ਼ਾਂ ਉੱਤੇ ਆਪਣੀ ਮਾਨਸਿਕ ਸੂਖਮ ਰੰਗਤ ਦਾ ਠੱਪਾ ਲਾ ਦਿੱਤਾ ਹੈ। ਇਸ ਤਰ੍ਹਾਂ ਇੱਕ ਧਰਮ ਦੇ ਕਈ ਫਿਰਕੇ ਬਣਦੇ ਗਏ ਅਤੇ ਇਹਨਾਂ ਫਿਰਕਿਆਂ ਦੇ ਵਿਚਕਾਰ ਨਿੱਕੇ ਨਿੱਕੇ ਵਿਤਕਰੇ, ਵੱਖਰਾਪਨ, ਵਿਰੋਧਤਾ ਵੱਧਦੀ ਗਈ, ਜਿਸ ਦੀ ਵਜ੍ਹਾ ਨਾਲ ਇਹਨਾਂ ਦਾ ਆਪਸ ਵਿੱਚ ਵੀ ਵਾਦ ਵਿਵਾਦ, ਵੈਰ ਵਿਰੋਧ, ਈਰਖਾ, ਦੁਵੈਤ, ਘਿਰਨਾ, ਤਵੱਸਬ, ਟਾਕਰਾ, ਝਗੜੇ, ਲੜਾਈਆਂ ਵੱਧਦੀਆਂ ਗਈਆਂ। ਜਦ ਸਾਡੇ ਇੱਕੋ ਧਰਮ ਦੇ ਫਿਰਕਿਆਂ ਵਿਚਕਾਰ ਇਹ ਹਾਸੋਹੀਣਾ ਅਤੇ ਅਫਸੋਸਨਾਕ ਤਵੱਸਬ ਦਾ ਵਤੀਰਾ ਹੈ ਤਾਂ ਦੂਜੇ ਧਰਮਾਂ ਨਾਲ ਜੋ ਮਜ਼ਹਬੀ ਤਵੱਸਬ ਦਾ ਵਤੀਰਾ ਹੁੰਦਾ ਹੈ ਉਹ ਪ੍ਰਤੱਖ ਰੂਪ ਵਿੱਚ ਜ਼ਾਹਰ ਹੋ ਰਿਹਾ ਹੈ। ਇਸ ਤਰ੍ਹਾਂ ਆਤਮਕ ਧਰਮ ਦਾ ਤੁਰਾ, ਮੂਲ ਜਾਂ ਤੱਤ ਸਾਡੇ ਖਿਆਲਾਂ ਨਿਸ਼ਚਿਆਂ ਵਿੱਚੋਂ ਓਹਲੇ ਹੁੰਦਾ ਗਿਆ ਅਤੇ ਟਾਹਣੀਆਂ ਪੱਤਿਆਂ ਨੂੰ ਜਫਾ ਮਾਰ ਕੇ ਅਸੀਂ ਆਪਸ ਵਿੱਚ ਹੀ ਅਜਾਈਂ ਖੈਂਦੇ ਰਹਿੰਦੇ ਹਾਂ। ਹਾਂਜੀ, ਆਤਮਕ ਧਰਮ ਦਾ ਤੁਰਾ, ਆਤਮਕ ਧਰਮ ਦਾ ਮੂਲ ਜਾਂ ਤੱਤ ਇਹ ਸਾਡੇ ਖਿਆਲਾਂ ਨਿਸ਼ਚਿਆਂ ਵਿੱਚੋਂ ਓਹਲੇ ਹੁੰਦਾ ਗਿਆ ਅਤੇ ਅਸੀਂ ਟਾਣਿਆਂ ਪੱਤਿਆਂ ਨੂੰ ਜਫੀਆਂ ਮਾਰ ਕੇ ਆਪਸ ਵਿੱਚ ਹੀ ਅਜਾਈਂ ਖੈਂਦੇ ਰਹਿੰਦੇ ਹਾਂ। ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਸੋ ਧਰਮ ਜਾਂ ਮਜ਼ਹਬ ਤਾਂ ਇਨਸਾਨ ਨੂੰ ਨੀਵੀਆਂ ਮਾਇਕੀ ਰੁਚੀਆਂ, ਪਸ਼ੂ ਬਿਰਤੀਆਂ, ਈਰਖਾ ਦੁਵੈਤ, ਵੈਰ ਵਿਰੋਧ, ਸ਼ੱਕ ਸਾੜੇ, ਵਿਕਾਰਾਂ, ਪਾਪਾਂ, ਮਾਇਕੀ ਭਰਮ ਦੇ ਹਨੇਰੇ, ਵਹਿਮਾਂ, ਭਰਮ ਭੁਲੇਖਿਆਂ, ਮੈਂ ਮੇਰੀ ਦੀ ਲਾਲਸਾ, ਮੋਹ ਦੀ ਦਲਦਲ, ਤ੍ਰਿਸ਼ਨਾ ਦੀ ਅੱਗ, ਕਾਮ ਕ੍ਰੋਧ ਦੇ ਭਾਂਬੜਾਂ, ਹਉਮੈ ਦੇ ਕੰਢਿਆਂ, ਚਿੰਤਾ ਚਿਖਾ, ਦੁੱਖ ਕਲੇਸ਼ਾਂ ਦੀ ਬਾਬਤ ਤਾੜਨਾ ਕਰਨ ਅਤੇ ਇਹਨਾਂ ਔਗੁਣਾਂ ਤੋਂ ਹੋਣ ਲਈ ਰਚੇ ਗਏ ਸਨ। ਪਰ ਜੇਕਰ ਸਾਡੇ ਹਿਰਦੇ ਅੰਦਰ ਉੱਪਰ ਦੱਸੇ ਮਾਇਕੀ ਔਗਣ ਪ੍ਰਵੇਸ਼ ਅਤੇ ਪ੍ਰਵਿਰਤ ਹੋ ਰਹੇ ਹਨ ਤਾਂ ਇਹ ਪੱਕਾ ਸਬੂਤ ਹੈ ਕਿ ਅਸੀਂ ਸਹੀ ਅਰਥਾਂ ਵਿੱਚ ਕੋਈ ਧਰਮ ਨਹੀਂ ਧਾਰਿਆ। ਹਾਂਜੀ, ਜੇ ਕਿਸੇ ਦੇ ਪ੍ਰਤੀ ਸਾਡੇ ਅੰਦਰ ਸ਼ੱਕ ਹੈ, ਵੈਰ ਵਿਰੋਧ ਹੈ, ਸਾੜਾ ਹੈ, ਈਰਖਾ ਦੁਵੈਤ ਹੈ, ਵਿਕਾਰ ਹਨ, ਪਸ਼ੂ ਬਿਰਤੀਆਂ ਹਨ, ਕਾਮ ਕ੍ਰੋਧ ਹੈ, ਚਿੰਤਾ ਹੈ, ਦੁੱਖ ਕਲੇਸ਼ ਹੈ, ਤਾਂ ਸਮਝ ਲਓ ਕਿ ਅਸੀਂ ਸਹੀ ਅਰਥਾਂ ਵਿੱਚ ਕੋਈ ਧਰਮ ਨਹੀਂ ਧਾਰੇ। ਅਤੇ ਜੇ ਇਸ ਹਾਲਤ ਵਿੱਚ ਕੋਈ ਅਖੌਤੀ ਧਰਮ ਧਾਰਿਆ ਵੀ ਜਾਂਦਾ ਹੈ, ਅੰਦਰ ਜੇ ਵਿਕਾਰ ਵੀ ਹੋਣ ਅਤੇ ਉੱਪਰੋਂ ਵਿਕਾਰਾਂ ਤੋਂ ਵੀ ਛੁਟਕਾਰਾ ਨਹੀਂ, ਅਤੇ ਉੱਪਰੋਂ ਜਿਹੜਾ ਧਰਮ ਧਾਰਿਆ ਜਾਂਦਾ ਹੈ ਇਹ ਓਪਰਾ ਜਿਹਾ ਰੀਸੋ ਰੀਸੀ ਦਿਖਾਵੇ ਮਾਤਰ ਵਡਿਆਈ ਲਈ, ਭਲੇ ਭਲੇਰੇ ਬਣਨ ਲਈ, ਆਪਣੀ ਮਾਨਸਿਕ ਤਸੱਲੀ ਲਈ, ਸਵਾਰਥ ਦੀ ਪੂਰਤੀ ਲਈ, ਦੁੱਖਾਂ ਕਲੇਸ਼ਾਂ ਨੂੰ ਟਾਲਣ ਲਈ, ਪਾਪਾਂ ਨੂੰ ਢੱਕਣ ਲਈ, ਜਮ੍ਹਾਂ ਦੀ ਸਜ਼ਾ ਤੋਂ ਬਚਣ ਲਈ, ਨਰਕ ਤੋਂ ਬਚਣ ਲਈ, ਸਵਰਗ ਵਿੱਚ ਪਹੁੰਚਣ ਲਈ ਦਿਮਾਗੀ ਤੌਰ 'ਤੇ ਅਪਣਾਇਆ ਜਾਂਦਾ ਹੈ। ਸੋ ਇਹੋ ਜਿਹੀ ਭਾਵਨਾ ਨਾਲ ਧਰਮ ਧਾਰਨ ਵਿੱਚ ਆਤਮਕ ਸ਼ਰਧਾ ਭਾਵਨੀ ਦੀ ਲੇਸ਼ ਵੀ ਨਹੀਂ ਆਉਂਦੀ। ਪਰ ਬਾਰਮੁਖੀ ਧਰਮ ਨੂੰ ਕਮਾਉਣ ਲਈ ਤਾਂ ਸ਼ਰਧਾ ਬਹੁਤ ਜ਼ਰੂਰੀ ਹੈ। ਇਸ ਸ਼ਰਧਾ ਭਾਵਨੀ ਦੀ ਅਹਿਮੀਅਤ ਨੂੰ ਹੇਠ ਲਿਖੀ ਮਿਸਾਲ ਹੋਰ ਵੀ ਸਪਸ਼ਟ ਕਰ ਦਿੰਦੀ ਹੈ। ਜੇਕਰ ਕਿਸੇ ਮਸ਼ੀਨ ਨੂੰ ਤੇਲ ਜਾਂ ਗਰੀਸ ਨਾ ਦਿੱਤੀ ਜਾਵੇ ਤਾਂ ਉਹ ਮਸ਼ੀਨ ਕੁਝ ਚਿਰ ਚੱਲ ਕੇ ਗਰਮ ਹੋ ਜਾਂਦੀ ਹੈ ਅਤੇ ਆਖਰ ਇੰਜਨ ਸੜ ਕੇ ਨਿਕੰਮਾ ਹੋ ਜਾਂਦਾ ਹੈ। ਫਿਰ ਦੁਹਰਾ ਦਈਏ, ਜੇਕਰ ਕਿਸੇ ਮਸ਼ੀਨ ਨੂੰ ਤੇਲ ਜਾਂ ਗਰੀਸ ਨਾ ਦਿੱਤਾ ਜਾਵੇ ਤਾਂ ਉਹ ਮਸ਼ੀਨ ਕੁਝ ਚਿਰ ਚੱਲ ਕੇ ਗਰਮ ਹੋ ਜਾਂਦੀ ਹੈ ਅਤੇ ਆਖਰ ਇੰਜਨ ਸੜ ਕੇ ਨਿਕੰਮਾ ਹੋ ਜਾਂਦਾ ਹੈ। ਦੂਸਰੇ ਲਫਜ਼ਾਂ ਵਿੱਚ ਤੇਲ ਜਾਂ ਗਰੀਸ ਹੀ ਇੰਜਨ ਨੂੰ ਗਰਮ ਹੋਣ ਤੋਂ ਸੜਨ ਅਤੇ ਸੜਨ ਤੋਂ ਬਚਾਉਂਦਾ ਹੈ। ਇਸੇ ਤਰ੍ਹਾਂ ਧਾਰਮਿਕ ਕਰਮ ਕਿਰਿਆ ਲਈ ਵੀ ਆਤਮਕ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਦੀ ਚਿਕਨਾਹਟ ਅਤ ਜ਼ਰੂਰੀ ਹੈ। ਹਾਂਜੀ, ਧਾਰਮਿਕ ਕਰਮ ਕਿਰਿਆ ਲਈ ਵੀ ਆਤਮਕ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਦੀ ਚਿਕਨਾਹਟ ਬਹੁਤ ਜ਼ਰੂਰੀ ਹੈ। ਇਸ ਪ੍ਰੇਮ ਭਾਵਨਾ ਦੇ ਤੇਲ ਤੋਂ ਬਗੈਰ ਦਿਮਾਗੀ ਸਤਹ 'ਤੇ ਹੋਮੇ ਵਿੱਚ ਕੀਤੇ ਗਏ ਸਾਡੇ ਧਾਰਮਿਕ ਕਰਮ, ਧਰਮ, ਉਪਾਸ਼ਨਾ, ਪਾਠ, ਪੂਜਾ, ਭਗਤੀ, ਹੱਠ, ਜਪ, ਤਪ, ਸੇਵਾ, ਨੇਕੀਆਂ, ਪਰਉਪਕਾਰ, ਪੁੰਨ ਦਾਨ ਆਦਿ ਸਭ ਰੁੱਖੇ, ਸੁੱਕੇ, ਫੋਕੇ, ਬੇਰਸੇ, ਦਿਮਾਗੀ ਸ਼ੁਗਲ, ਸੌਦਾਬਾਜ਼ੀ, ਦਿਖਾਵੇ ਲਈ, ਰੀਸੋ ਰੀਸੀ ਜਾਂ ਆਪਣੇ ਹੋਮੇ ਨੂੰ ਪੱਠੇ ਪਾਉਣ ਲਈ ਕੀਤੇ ਜਾਂਦੇ ਹਨ। ਫਿਰ ਦੁਹਰਾ ਦਈਏ ਕਿ ਪ੍ਰੇਮ ਭਾਵਨਾ ਦੇ ਤੇਲ ਤੋਂ ਬਗੈਰ ਦਿਮਾਗੀ ਸਤਹ 'ਤੇ ਹੋਮੇ ਵਿੱਚ ਕੀਤੇ ਗਏ ਧਾਰਮਿਕ ਕਰਮ, ਧਰਮ, ਉਪਾਸ਼ਨਾ, ਪਾਠ, ਪੂਜਾ, ਭਗਤੀ ਵੀ, ਹੱਠ, ਜਪ, ਤਪ, ਸੇਵਾ, ਹਾਂਜੀ, ਨੇਕੀਆਂ, ਪਰਉਪਕਾਰ, ਪੁੰਨਦਾਨ ਆਦਿ ਸਭ ਰੁੱਖੇ, ਸੁੱਕੇ, ਫੋਕੇ, ਬੇਰਸੇ, ਦਿਮਾਗੀ ਸ਼ੁਗਲ, ਸੌਦਾਬਾਜ਼ੀ, ਦਿਖਾਵੇ ਲਈ, ਰੀਸੋ ਰੀਸੀ ਅਤੇ ਹੋਮੇ ਨੂੰ ਪੱਠੇ ਪਾਉਣ ਲਈ ਕੀਤੇ ਜਾਂਦੇ ਹਨ। ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਓਂ, ਗੁਰਸ਼ਬਦ ਮਹਾਰਸ ਪਾਇਆ। ਕੂੜ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋਟ ਕਰਮ ਕਰੈ ਹਉਂ ਤਾਰੈ, ਸ਼੍ਰਮ ਪਾਵੈ ਸਗਲੇ ਬਿਰਥਾਰੈ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕੋ ਕੈਸੇ ਗਵੈ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ। ਹਉਂ ਹਉਂ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓਂ, ਤਉ ਏਉ ਕਰਮ ਵਿਕਾਰ। ਇਸੇ ਕਾਰਨ ਧਾਰਮਿਕ ਅਸਥਾਨਾਂ ਅਤੇ ਸੰਸਥਾਵਾਂ ਵਿੱਚ ਵੀ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਤੋਂ ਬਗੈਰ ਛੇਤੀ ਮੈਂ ਮੇਰੀ, ਖੁਦਗਰਜ਼ੀ, ਖਿੱਚੋ ਤਾਣ, ਪਾਰਟੀਬਾਜ਼ੀ, ਈਰਖਾ ਦੁਐਤ, ਵੈਰ ਵਿਰੋਧ, ਲੋਭ ਕ੍ਰੋਧ, ਭ੍ਰਿਸ਼ਟਾਚਾਰ, ਝਗੜੇ, ਲੜਾਈਆਂ, ਖੂਨ ਖਰਾਬਾ, ਹੋਮੇ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਜਾਂਦਾ ਹੈ। ਹਾਂਜੀ, ਜਿਸ ਵੀ ਧਰਮ ਅਸਥਾਨ ਜਾਂ ਜਿਸ ਵੀ ਧਾਰਮਿਕ ਸੰਸਥਾ ਦੇ ਵਿਚਕਾਰ ਪ੍ਰੇਮ ਸਵੈਪਨਾ ਅਤੇ ਸ਼ਰਧਾ ਭਾਵਨੀ ਨਹੀਂ ਰਹਿੰਦੀ, ਉਹਨਾਂ ਸੰਸਥਾਵਾਂ ਦਾ ਕੀ ਹਾਲ ਆਉਂਦਾ ਹੈ? ਫਿਰ ਦੁਹਰਾ ਦਈਏ, ਇਸੇ ਕਾਰਨ ਧਾਰਮਿਕ ਅਸਥਾਨਾਂ ਅਤੇ ਸੰਸਥਾਵਾਂ ਵਿੱਚ ਵੀ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਤੋਂ ਬਗੈਰ ਛੇਤੀ ਹੀ ਮੈਂ ਮੇਰੀ, ਖੁਦਗਰਜ਼ੀ, ਖਿੱਚੋ ਤਾਣ, ਪਾਰਟੀਬਾਜ਼ੀ, ਈਰਖਾ ਦੁਐਤ, ਵੈਰ ਵਿਰੋਧ, ਕ੍ਰੋਧ, ਭ੍ਰਿਸ਼ਟਾਚਾਰ, ਝਗੜੇ, ਲੜਾਈਆਂ, ਖੂਨ ਖਰਾਬਾ, ਹੋਮੇ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਜਾਂਦਾ ਹੈ। ਸੋ ਦੈਵੀ ਧਰਮ ਤਾਂ ਇਨਸਾਨ ਨੂੰ ਸਦਾਚਾਰ ਸਿਖਾਵਣ, ਮੈਤਰੀ ਭਾਵ ਵਧਾਵਣ, ਇੱਕ ਦੂਜੇ ਦਾ ਸਹਾਇਕ ਬਣਨ, ਇੱਕ ਦੂਜੇ ਨਾਲ ਪਿਆਰ ਕਰਨ, ਮਿਲਵਰਤਨ ਦੀ ਜਾਚ ਦੱਸਣ, ਸੇਵਾ ਕੁਰਬਾਨੀ ਦੀ ਸਿੱਖਿਆ ਦੇਣ, ਸੁੱਖ ਸ਼ਾਂਤੀ ਵਰਤਾਵਣ, ਸਹੀ ਮਾਨਸਿਕ ਜੀਵਨ ਸੇਧ ਦੇਣ, ਸਹੀ ਆਤਮਕ ਜੀਵਨ ਸੇਧ ਦੇਣ, ਆਤਮਕ ਗਿਆਨ ਦੀ ਸੋਝੀ ਦੇਣ, ਸਾਧ ਸੰਗਤ ਤੋਂ ਲਾਹਾ ਲੈਣ, ਸਿਮਰਨ ਦੀ ਜੁਗਤੀ ਦੱਸਣ, ਭਗਤੀ ਕਮਾਵਣ, ਜੀਵਨ ਸਫਲਾ ਕਰਨ, ਆਤਮਕ ਪ੍ਰਕਾਸ਼, ਆਤਮਕ ਕਲਿਆਣ ਅਤੇ ਮੁਕਤੀ ਪਾਵਣ ਲਈ ਸਾਜੇ ਅਤੇ ਬਖਸ਼ੇ ਗਏ ਸਨ। ਜੇਕਰ ਸਾਡੇ ਜੀਵਨ ਵਿੱਚ ਉੱਪਰਲੇ ਦੈਵੀ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਨਹੀਂ ਦੱਸਦਾ ਤਾਂ ਸਮਝ ਲਓ ਅਸੀਂ ਆਪਣੇ ਹਿਰਦੇ ਵਿੱਚ ਕੋਈ ਧਰਮ ਹੀ ਨਹੀਂ ਧਾਰਿਆ। ਹਾਂਜੀ, ਜੇ ਮਿਲਵਰਤਨ ਵਿੱਚ ਰਹਿਣ ਦੀ ਜਾਚ ਨਹੀਂ ਆਈ, ਇੱਕ ਦੂਜੇ ਨੂੰ ਪਿਆਰ ਕਰਨਾ ਨਹੀਂ ਸਿੱਖੇ, ਸੇਵਾ ਕੁਰਬਾਨੀ ਦੀ ਸਿੱਖਿਆ ਨਹੀਂ ਲਈ, ਸਾਧ ਸੰਗਤ ਤੋਂ ਲਾਹਾ ਲੈਣ ਦੀ ਜਾਚ ਨਹੀਂ ਸਿੱਖੇ, ਸਿਮਰਨ ਦੀ ਜੁਗਤੀ ਨਹੀਂ ਸਿੱਖੇ, ਭਗਤੀ ਕਮਾਉਣਾ ਨਹੀਂ ਸਿੱਖੇ, ਤਾਂ ਸਮਝ ਲਓ ਜੇ ਉੱਪਰਲੇ ਦੈਵੀ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਨਹੀਂ ਦਿਸਦਾ ਤਾਂ ਸਮਝ ਲਓ ਕਿ ਅਸੀਂ ਆਪਣੇ ਹਿਰਦੇ ਵਿੱਚ ਕੋਈ ਧਰਮ ਨਹੀਂ ਧਾਰੇ ਅਤੇ ਅਜੇ ਤਾਂ ਅਸੀਂ ਇਨਸਾਨੀਅਤ ਤੋਂ ਵੀ ਹੇਠਾਂ ਹਾਂ। ਦੂਜੇ ਲਫਜ਼ਾਂ ਵਿੱਚ, ਮਨ ਦੀ ਰੰਗਤ, ਖਿਆਲਾਂ ਦਾ ਝੁਕਾਓ, ਵਲਵਲਿਆਂ ਦੀ ਭਾਵਨਾ, ਬੋਲੀ ਦੀ ਆਵਾਜ਼, ਆਵਾਜ਼ ਦੀਆਂ ਲਹਿਰਾਂ, ਲਹਿਰਾਂ ਦੇ ਜੋਸ਼, ਚਿਹਰੇ ਦੀ ਤਿਊੜੀ, ਅੱਖਾਂ ਦੀ ਚਮਕ, ਸਰੀਰ ਦੀ ਅਦਾ, ਵਰਤ ਵਰਤਾਰਾ, ਲੇਵਾ ਦੇਵੀ, ਕਰਮਾਂ ਦੀ ਰੰਗਤ, ਨਿਸ਼ਚਾ, ਸਵਾਰਥ ਦੀ ਰੰਗਤ, ਕਾਮ ਕ੍ਰੋਧ ਦੀਆਂ ਲਹਿਰਾਂ, ਲੋਭ ਮੋਹ ਦੀ ਭਾਵਨਾ ਅਤੇ ਨਿਮਰਤਾ ਜਾਂ ਹੰਗਤਾ ਰਾਹੀਂ ਜੀਵਨ ਦੇ ਹਰ ਪੱਖ ਵਿੱਚ ਖਿੰਨ ਖਿੰਨ ਸਹਿਜ ਸੁਭਾਏ ਅਣਜਾਣੇ ਹੀ ਸਾਡੇ ਅਮਲੀ ਨਿੱਜੀ ਧਰਮ ਦਾ ਲਿਸ਼ਕਾਰਾ ਪੈਂਦਾ ਰਹਿੰਦਾ ਹੈ। ਹਾਂਜੀ, ਰੋਜ਼ਮਰ੍ਹਾ ਜ਼ਿੰਦਗੀ ਵਿੱਚ ਸਾਡੇ ਵਤੀਰੇ ਤੋਂ ਹੀ ਸਾਡੇ ਨਿੱਜੀ ਧਰਮ ਦਾ ਲਿਸ਼ਕਾਰਾ ਪੈਂਦਾ ਰਹਿੰਦਾ ਹੈ। ਉੱਪਰੋਂ ਭਾਵੇਂ ਅਸੀਂ ਕਿਤਨੇ ਹੀ ਭਲੇ ਭਲੇਰੇ, ਪਰਉਪਕਾਰੀ, ਬੁੱਧੀਵਾਨ, ਨੇਕ, ਗਿਆਨੀ, ਪੰਡਿਤ, ਆਚਾਰੀਆ, ਮਹਾਂਪੁਰਖ ਬਣੇ ਫਿਰੀਏ ਅਤੇ ਆਪਣੀ ਅੰਦਰਲੀ ਨਿੱਜੀ ਧਾਰਮਿਕ ਅਵਸਥਾ ਨੂੰ ਢੱਕਣ ਅਤੇ ਛੁਪਾਉਣ ਦੀ ਕੋਸ਼ਿਸ਼ ਕਰੀਏ, ਲੋਕਾਂ ਨੂੰ ਧੋਖਾ ਦੇਣ ਲਈ, ਕੋਈ ਆਪਣੀ ਅੰਦਰਲੀ ਕਾਲਖ ਨੂੰ ਛੁਪਾਉਣ ਲਈ ਲੱਖ ਯਤਨ ਕਰੇ, ਪਰ ਕਾਲਖ ਨੇ ਤਾਂ ਕਾਲਖ ਹੀ ਰਹਿਣਾ ਹੈ, ਉਸਨੂੰ ਨਿਰਮਲਤਾ ਦਾ ਦਰਜਾ ਤਾਂ ਨਹੀਂ ਦਿੱਤਾ ਜਾ ਸਕਦਾ। ਹਾਂਜੀ, ਲੋਕਾਂ ਨੂੰ ਧੋਖਾ ਦੇਣ ਲਈ ਕੋਈ ਆਪਣੀ ਅੰਦਰਲੀ ਕਾਲਖ ਨੂੰ ਛੁਪਾਉਣ ਦੀ ਲੱਖ ਕੋਸ਼ਿਸ਼ ਕਰੇ, ਪਰ ਕਾਲਖ ਨੇ ਤਾਂ ਕਾਲਖ ਹੀ ਰਹਿਣਾ ਹੈ, ਉਸਨੂੰ ਨਿਰਮਲਤਾ ਦਾ ਦਰਜਾ ਤਾਂ ਨਹੀਂ ਦਿੱਤਾ ਜਾ ਸਕਦਾ। ਕੋਈ ਗੁਨਾਹਗਾਰ ਦਰਵੇਸ਼ਾਂ ਦੇ ਕੱਪੜੇ ਪਾ ਕੇ, ਭੇਖ ਧਾਰ ਕੇ ਦਰਵੇਸ਼ ਨਹੀਂ ਬਣ ਸਕਦਾ। ਇਸ ਨੁਕਸ ਬਾਰੇ ਗੁਰਬਾਣੀ ਇਉਂ ਤਾੜਨਾ ਕਰਦੀ ਹੈ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਪੜਿਆ ਹੋਵੇ ਗੁਨਹਿਗਾਰ ਤਾਂ ਉਵੀਂ ਸਾਧ ਨਾ ਮਾਰੀਏ। ਇਸ ਤੋਂ ਇਲਾਵਾ ਕਈ ਭਲੇ ਭਲੇਰਿਆਂ ਨਾਲ ਤਿਆਂ ਧਰਮ ਨੂੰ ਗਿਆਨ ਪੜ੍ਹਨ, ਗਿਆਨ ਖੋਜਣ, ਵਾਕਫੀਅਤ ਵਧਾਵਣ, ਗਿਆਨ ਘੋਟਣ, ਦਿਮਾਗੀ ਸਿੰਘ ਅੜਾਵਣ ਅਤੇ ਦੂਜਿਆਂ ਨੂੰ ਬਹਿਸ ਵਿੱਚ ਹਰਾਵਣ ਦਾ ਹੀ ਵਿਸ਼ਾ ਹੀ ਸਮਝਿਆ ਹੋਇਆ ਹੈ। ਹਾਂਜੀ, ਕਈ ਤਾਂ ਬਾਰਮੁਖੀ ਧਰਮ ਨੂੰ ਆਪਣੇ ਨਿੱਜੀ ਸਵਾਰਥ ਲਈ ਵਰਤਦੇ ਹਨ, ਪਰ ਕਈਆਂ ਨੇ ਤਾਂ ਇਸ ਨੂੰ ਆਪਣੀ ਵਾਕਫੀਅਤ ਵਧਾਉਣ, ਗਿਆਨ ਵਧਾਉਣ ਅਤੇ ਦੂਜਿਆਂ ਨੂੰ ਬਹਿਸ ਵਿੱਚ ਹਰਾਵਣ ਦਾ ਹੀ ਵਿਸ਼ਾ ਸਮਝਿਆ ਹੋਇਆ ਹੈ। ਇਸ ਤਰ੍ਹਾਂ ਧਾਰਮਿਕ ਅਗਿਆਨਤਾ ਦੀ ਵਜ੍ਹਾ ਨਾਲ ਹਉਮੈ ਨੂੰ ਘਟਾਉਣ ਦੀ ਬਜਾਏ ਇਹੋ ਜਿਹੀ ਸ਼੍ਰੇਣੀ ਆਪਣੇ ਹਉਮੈ ਨੂੰ ਹੋਰ ਪੱਠੀ ਪਾਏ ਜਾਂਦੇ ਹਨ ਅਤੇ ਇਲਾਹੀ ਧਰਮ ਦੇ ਉਦੇਸ਼ ਤੋਂ ਦੁਰੇੜੇ ਜਾ ਰਹੇ ਹਨ। ਦੂਜੇ ਪਾਸੇ ਰੱਬ ਦਾ ਪਿਆਰਾ ਜਗਿਆਸੂ ਆਪਣੇ ਗੁਰੂ ਪਰਮੇਸ਼ਰ ਦੇ ਪਿਆਰ ਵਿੱਚ ਬੇਖਰੀਦ ਗੋਲਾ ਬਣ ਕੇ ਆਪ ਗਵਾਏ ਸੇਵਾ ਕਰੇ ਵਾਲੇ ਉਪਦੇਸ਼ ਨੂੰ ਕਮਾਉਂਦਾ ਹੈ ਅਤੇ ਉਹ ਜੋ ਵੀ ਕਰਮ ਧਰਮ ਕਰਦਾ ਹੈ ਸਾਰੇ ਹੀ ਪਿਆਰ ਭਾਵਨਾ, ਪ੍ਰੇਮ ਸਵੈਪਨਾ, ਸੇਵਾ ਭਾਵਨੀ, ਦੈਵੀ ਵਲਵਲਿਆਂ, ਪ੍ਰੀਤ ਚਾਓ, ਇਲਾਹੀ ਰਸ, ਆਤਮਕ ਰਸ, ਨਾਮ ਰੰਗ ਵਿੱਚ ਰੰਗੀਜ ਕੇ ਆਤਮਕ ਪਿਰਮ ਖੇਲ ਖੇਲਦਾ ਹੈ ਅਤੇ ਇਸ ਤਰ੍ਹਾਂ ਉਹ ਆਪਣਾ ਨਿੱਜੀ ਨਾਲ ਲਿਖਿਆ ਹੋਇਆ ਆਤਮਕ ਧਰਮ ਕਮਾਉਂਦਾ ਹੈ। ਇਸ ਤਰ੍ਹਾਂ ਜਗਿਆਸੂ ਆਤਮਕ ਪ੍ਰੇਮ ਵਿੱਚ, ਪ੍ਰੇਮ ਰਸ ਵਿੱਚ ਰੰਗਿਆ ਹੋਇਆ, ਉੱਚੀਆਂ ਪ੍ਰੇਮ ਸਵੈਪਨਾਂ ਦੀਆਂ ਉਡਾਰੀਆਂ ਲਾਉਂਦਾ ਹੋਇਆ, ਨਾਮ ਦੇ ਪ੍ਰਕਾਸ਼ ਵਿੱਚ ਸ਼ਬਦ ਦੀ ਜੀਵਨ ਰਾਉ ਵਿੱਚ ਹੁਕਮ ਅਤੇ ਭਾਣੇ ਵਿੱਚ ਜੋ ਵੀ ਸੋਚਦਾ ਜਾਂ ਕਰਮ ਕਰਦਾ ਹੈ, ਕਿਰਿਆ ਕਰਦਾ ਹੈ, ਉਹ ਸਭ ਕੁਝ ਗੁਰੂ ਪ੍ਰਮਾਣਿਤ ਅਤੇ ਕਬੂਲ ਜਾਂ ਥਾਂ ਪੈਂਦਾ ਹੈ। ਹਾਂਜੀ, ਜਗਿਆਸੂ ਜਿਹੜਾ ਆਤਮਕ ਪ੍ਰੇਮ ਰਸ ਵਿੱਚ ਰੰਗਿਆ ਹੋਵੇ, ਸ਼ਬਦ ਦੀ ਜੀਵਨ ਰੋਂ ਵਿੱਚ ਵਿਚਰ ਰਿਹਾ ਹੋਵੇ ਅਤੇ ਇਲਾਹੀ ਹੁਕਮ ਦੇ ਭਾਣੇ ਵਿੱਚ ਕਰਮ ਕਿਰਿਆ ਤਾਂ ਇੱਕ ਪਾਸੇ, ਉਹ ਜੋ ਵੀ ਸੋਚਦਾ ਹੈ ਉਹ ਵੀ ਸਭ ਕੁਝ ਗੁਰੂ ਪ੍ਰਮਾਣਿਤ ਅਤੇ ਕਬੂਲ ਪੈਂਦਾ ਹੈ। ਫਿਰ ਦੁਹਰਾ ਦੇਈਏ, ਇਸ ਤਰ੍ਹਾਂ ਜਗਿਆਸੂ ਆਤਮਕ ਪ੍ਰੇਮ ਰਸ ਵਿੱਚ ਰੰਗਿਆ ਹੋਇਆ, ਉੱਚੀਆਂ ਪ੍ਰੇਮ ਸਵੈਪਨਾਂ ਦੀਆਂ ਉਡਾਰੀਆਂ ਲਾਉਂਦਾ ਹੋਇਆ, ਨਾਮ ਦੇ ਪ੍ਰਕਾਸ਼ ਵਿੱਚ, ਸ਼ਬਦ ਦੀ ਜੀਵਨ ਰਾਉ ਵਿੱਚ, ਹੁਕਮ ਅਤੇ ਭਾਣੇ ਵਿੱਚ ਜੋ ਵੀ ਸੋਚਦਾ ਜਾਂ ਕਰਮ ਕਿਰਿਆ ਕਰਦਾ ਹੈ, ਉਹ ਸਭ ਕੁਝ ਗੁਰੂ ਪ੍ਰਮਾਣਿਤ ਕਬੂਲ ਜਾਂ ਥਾਂ ਪੈਂਦਾ ਹੈ ਅਤੇ ਉਹੀ ਉਸਦੀ ਨੇਕੀ ਹੈ, ਪਰਉਪਕਾਰ ਹੈ, ਸੇਵਾ ਹੈ, ਸਿਮਰਨ ਹੈ, ਭਗਤੀ ਹੈ, ਘਾਲਣਾ ਹੈ, ਮੁਕਤੀ ਹੈ, ਜੁਗਤੀ ਹੈ, ਕਲਿਆਣ ਹੈ, ਜੀਵਨ ਹੈ, ਧਰਮ ਹੈ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਮਾਣ ਹੈ ਜੋ ਨਾਮ ਰਹੇ ਲਿਵਲਾਏ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਪੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੇ। ਹਾਂਜੀ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਪੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੇ। ਸੋ ਇਹ ਕਿਹਨਾਂ ਜਗਿਆਸੂਆਂ ਦੀ ਗੱਲ ਹੈ ਜਿਹੜਾ ਸ਼ਬਦ ਦੀ ਜੀਵਨ ਰੋਂ ਵਿੱਚ ਆਤਮਕ ਪ੍ਰੇਮ ਰਸ ਵਿੱਚ ਰੰਗਿਆ, ਹੁਕਮ ਅਤੇ ਭਾਣੇ ਵਿੱਚ ਵਿਚਰਦਾ ਹੈ, ਯਾਨੀ ਹੁਕਮ ਵਿੱਚ ਸੇਵਾ ਕਰਦਾ ਹੈ। ਹੁਕਮ ਨੂੰ ਸਮਝਣ ਲਈ ਇੱਕ ਉਦਾਹਰਣ, ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਭਰਪੂਰ ਹਨ, ਜਿਹਾ ਕਿ ਪ੍ਰਕਾਸ਼, ਗਰਮੀ, ਸ਼ਕਤੀ, ਜੀਵਨ ਰਾਉ ਆਦਿ। ਸੂਰਜ ਇਲਾਹੀ ਹੁਕਮ ਵਿੱਚ ਇਹਨਾਂ ਕਿਰਨਾਂ ਦੇ ਜ਼ਰੀਏ ਆਪਣੇ ਗੁਣਾਂ ਨੂੰ ਪ੍ਰਕਾਸ਼ਿਤ ਅਤੇ ਪ੍ਰਵਿਰਤ ਕਰਦਾ ਹੈ। ਇਸੇ ਤਰ੍ਹਾਂ ਕਿਰਨਾਂ ਆਪਣੇ ਸੋਹਮੇ ਸੂਰਜ ਦੇ ਸਾਰੇ ਗੁਣਾਂ ਨੂੰ ਇਲਾਹੀ ਹੁਕਮ ਵਿੱਚ ਸਹਿਜ ਸੁਭਾਏ ਸੁੱਤੇ ਸਿੱਧ ਸਾਰੇ ਸੰਸਾਰ ਨੂੰ ਵੰਡਦੀਆਂ ਹਨ। ਕਿਰਨਾਂ ਵੀ ਆਪਣੇ ਸੋਹਮੇ ਸੂਰਜ ਦੇ ਸਾਰੇ ਗੁਣਾਂ ਨੂੰ ਹੁਕਮ ਵਿੱਚ ਹੀ ਸਹਿਜ ਸੁਭਾਏ ਸੁੱਤੇ ਸਿੱਧ ਸਾਰੇ ਸੰਸਾਰ ਨੂੰ ਵੰਡਦੀਆਂ ਹਨ। ਇਸ ਇਲਾਹੀ ਹੁਕਮ ਦੀ ਕਾਰ ਵਿੱਚ ਕਿਰਨਾਂ ਦੀ ਕੋਈ ਸਿਆਣਪ ਜਾਂ ਵਿਉਂਤ ਨਹੀਂ ਹੈ। ਇਹਨਾਂ ਦੀ ਇਹ ਹੁਕਮੀ ਕਾਰ ਹੀ ਇਹਨਾਂ ਕਿਰਨਾਂ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਆਤਮਕ ਧਰਮ ਹੈ। ਸੋ ਕਿਰਨਾਂ ਨੇ ਇਹ ਆਪਣਾ ਆਤਮਕ ਧਰਮ ਕਿਤੋਂ ਬਾਹਰੋਂ ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਜਾਣਿਆ, ਨਕਲ ਕੀਤਾ, ਘੜਿਆ, ਵਿਉਂਤਿਆ ਨਹੀਂ ਹੈ, ਬਲਕਿ ਇਹ ਤਾਂ ਕਿਰਨਾਂ ਦੀ ਹੋਣ ਦੇ ਨਾਲ ਹੀ ਗੁਪਤੀ ਤੌਰ 'ਤੇ ਪ੍ਰਵੇਸ਼ ਹੈ, ਛੁਪਿਆ ਹੋਇਆ ਹੈ, ਨਾਲ ਲਿਖਿਆ ਹੋਇਆ ਹੈ, ਹੁਕਮ ਰਜਾਈ ਚੱਲਣਾ ਹੈ, ਹੁਕਮ ਦੀ ਕਾਰ ਹੈ ਜੋ ਕਿ ਅਣਜਾਣੇ ਸੁੱਤੇ ਸਿੱਧ ਆਪ ਮੁਹਾਰੇ ਹੋ ਰਹੀ ਹੈ। ਐਨ ਇਸੇ ਤਰ੍ਹਾਂ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਦੀ ਕਿਰਨ ਹੈ, ਜਿਸ ਦੇ ਨਾਲ ਹੀ ਜੀਵ ਦਾ ਨਿੱਜੀ ਗੁਪਤ ਆਤਮਕ ਧਰਮ ਵੀ ਲਿਖਿਆ ਹੋਇਆ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਬੇਖਰੀਦ ਹੁਕਮੀ ਬੰਦੇ ਬਣ ਕੇ ਇਲਾਹੀ ਹੁਕਮ ਦੇ ਭਾਣੇ ਵਿੱਚ ਚੱਲਣਾ ਹੀ ਇਨਸਾਨ ਦਾ ਇੱਕੋ ਇੱਕ ਗੁਪਤੀ ਨਾਲ ਲਿਖਿਆ ਅਟਲ, ਅਪੁੱਲ, ਸਦੀਵੀ, ਸਰਬੱਗ ਅਤੇ ਵਿਸ਼ਵ ਆਤਮਕ ਧਰਮ ਹੈ। ਫਿਰ ਦੁਹਰਾ ਦੇਈਏ ਕਿ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਦੀ ਕਿਰਨ ਹੈ, ਜਿਸ ਦੇ ਨਾਲ ਹੀ ਜੀਵ ਦਾ ਨਿੱਜੀ ਗੁਪਤ ਆਤਮਕ ਧਰਮ ਵੀ ਹੀ ਅੰਤਰ ਆਤਮੇ ਲਿਖਿਆ ਹੋਇਆ ਹੈ। ਉਸ ਇਲਾਹੀ ਅੰਤਰ ਆਤਮੇ ਹੁਕਮ ਨੂੰ ਬੁੱਝ ਕੇ, ਉਸ ਦੇ ਬੇਖਰੀਦ ਹੁਕਮੀ ਬੰਦੇ ਬਣ ਕੇ ਇਲਾਹੀ ਹੁਕਮ ਦੇ ਭਾਣੇ ਵਿੱਚ ਚੱਲਣਾ ਹੀ ਇਨਸਾਨ ਦਾ ਇੱਕੋ ਇੱਕ ਗੁਪਤੀ ਨਾਲ ਲਿਖਿਆ ਅਟਲ, ਅਪੁੱਲ, ਸਦੀਵੀ, ਸਰਬੱਗ ਅਤੇ ਵਿਸ਼ਵ ਆਤਮਕ ਧਰਮ ਹੈ। ਜੀਵ ਦਾ ਇਹ ਆਤਮਕ ਧਰਮ ਬਾਹਰੋਂ ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਵਿਉਂਤਿਆ, ਘੜਿਆ, ਠੋਸਿਆ ਜਾਂ ਬਦਲਿਆ ਨਹੀਂ ਜਾ ਸਕਦਾ, ਬਲਕਿ ਅਣਜਾਣੇ ਸਹਿਜ ਸੁਭਾਏ ਸੁੱਤੇ ਸਿੱਧ ਆਪ ਮੁਹਾਰੇ ਮੰਨਿਆ ਅਤੇ ਕਮਾਇਆ ਜਾ ਸਕਦਾ ਹੈ। ਪਰ ਮਨੁੱਖ ਆਪਣੇ ਕਰਮਾਂ ਕਰਕੇ ਹਉਮੈ ਦੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਭੁੱਲ ਕੇ ਬੇਮੁੱਖ ਹੋ ਗਿਆ ਹੈ ਅਤੇ ਆਪਣੀ ਸਿਆਣਪ ਨਾਲ ਆਪ ਹੁਦਰਾ ਹੋ ਕੇ ਆਪਣੇ ਹੀ ਭਾਣੇ ਵਿੱਚ ਚੱਲਦਾ ਅਤੇ ਦੁਖੀ ਹੋ ਰਿਹਾ ਹੈ। ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ, ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ। ਹੁਕਮ ਨਾ ਜਾਣੇ ਬਪੜੇ ਪੂਲੇ ਫਿਰੇ ਗਵਾਰ, ਮਨ ਹਠ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ। ਹੁਕਮ ਨਾ ਜਾਣੇ ਬਪੜੇ ਪੂਲੇ ਫਿਰੇ ਗਵਾਰ, ਮਨ ਹਠ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ। ਸੋ ਮੂਲ ਗੱਲ ਹੈ ਹੁਕਮ ਕਮਾਉਣ ਦੀ, ਪਰ ਹੁਕਮ ਤਾਂ ਹੀ ਕਮਾਇਆ ਜਾਏਗਾ ਕਿ ਪਹਿਲਾਂ ਅੰਤਰ ਆਤਮੇ ਵਾਲੇ ਹੁਕਮ ਨੂੰ ਬੁੱਝਾਂਗੇ। ਉਹ ਬੁੱਝਣਾ ਕਿਵੇਂ ਹੈ, ਇੱਕ ਅਲੱਗ ਵਿਸ਼ਾ ਹੈ ਜੋ ਗੁਰਮੁਖ ਪਿਆਰਿਆਂ ਨੇ ਹੁਕਮ ਦੇ ਵਿਸ਼ੇ 'ਤੇ 9 ਲੇਖ ਲਿਖੇ ਹਨ। ਪਰ ਇਹ ਜਿਹੜਾ ਲੇਖ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ, ਇਹ ਸੀ ਲੇਖ ਨੰਬਰ 50, ਧਰਮ ਜਾਂ ਮਜ਼ਹਬ ਭਾਗ 5। ਧਰਮ ਜਾਂ ਮਜ਼ਹਬ ਦੇ ਵਿਸ਼ੇ 'ਤੇ ਵੀ ਆਪ ਜੀ 11 ਲੇਖ ਲਿਖੇ ਹਨ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।